ਅੱਜ ਅਸੀਂ ਸੰਕਾ ਦੇ ਬਾਰੇ ਗੱਲ ਕਰਾਂਗੇ ਤੇ ਇਹ ਦੇਖੀ ਸ਼ੈਤਾਨ ਕਿਵੇਂ ਸੰਕਾ ਨੂੰ ਵਾਪਰਦਾ ਸਾਡਾ ਨੇਚਾ ਚੁਰਾਉਣ ਦੇ ਲਈ। ਪਿਤਾ, ਅਸੀਂ ਅੱਜ ਦੇ ਵਚਨ ਲਈ ਤੁਹਾਡੇ ਧੰਨਵਾਦੀਆਂ, ਉਹਨਾਂ ਵਧੀਆ ਲੋਕਾਂ ਲਈ ਤੁਹਾਡਾ ਧੰਨਵਾਦ ਜੋ ਅੱਜ ਇੱਥੇ ਆਏ ਨੇ, ਤੇ ਪ੍ਰਾਰਥਨਾ ਹੈ ਕਿ ਵਚਨ ਉਹਨਾਂ ਦੇ ਜੀਵਨਾਂ ਨੂੰ ਪ੍ਰਭਾਵਿਤ ਕਰੇ ਯੇਸੂ ਦੇ ਨਾਂ ਵਿੱਚ। ਪਰਮੇਸ਼ਰ ਨੇ ਸਾਨੂੰ ਸ਼ਸਤਰ ਵਸਤਰ ਦਿੱਤੇ ਨੇ ਅਤੇ ਸਾਨੂੰ ਉਹ ਪਾਉਣ ਨੂੰ ਕਹੇ ਨੇ। ਕਵਚ ਤੋਂ ਸਾਡੀ ਰਾਖੀ ਕਰਨ ਦੀ ਆਸਾ ਹੁੰਦੀ ਹੈ ਇੱਕ ਵੈਰੀ ਤੋਂ, ਉਹ ਇਸ ਲਈ ਹੈ, ਪਰ ਤੁਹਾਡਾ ਕੋਈ ਭਲਾ ਨਹੀਂ ਹੋਏਗਾ ਜੇ ਤੁਸੀਂ ਉਹ ਨਾ ਪਾਓ। ਇਸ ਸ਼ਸਤਰ ਵਸਤਰ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ, ਪਰ ਮੈਂ ਅੱਜ ਸਿਰਫ ਇੱਕ ਦੇ ਬਾਰੇ 'ਚ ਗੱਲ ਕਰਾਂਗੀ, ਉਹ ਹੈ ਨੀਚਾ ਦੀ ਢਾਲ। ਅਤੇ ਅਫਸੀਆਂ ਨੂੰ 6:16 'ਚ ਲਿਖਿਆ ਕਿ ਉਹਨਾਂ ਸਭਨਾਂ ਸਣੇ ਨੀਚਾ ਦੀ ਢਾਲ ਲਾਓ ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ ਸਕੋਗੇ। ਹੁਣ ਚਲੋ ਮੰਨ ਲੈਂਦੇ ਹਾਂ ਕਿ ਸਾਡੇ ਨੀਚਾ ਦੀ ਢਾਲ ਕੁਝ ਇੱਦਾਂ ਦੀ ਦਿਖਦੀ ਹੋਵੇਗੀ, ਇਸ ਤਰ੍ਹਾਂ ਦੀ ਦਿਖਦੀ ਹੋਏਗੀ, ਇੱਦਾਂ ਦੀ, ਚਲੋ ਮੰਨ ਹੀ ਲੈਂਦੇ ਹਾਂ ਥੋੜ੍ਹੀ ਦੇਰ ਲਈ। ਅਤੇ ਵੈਰੀ ਸਾਡੇ 'ਤੇ ਤੀਰ ਸੁੱਟ ਰਿਹਾ ਹੈ, ਸਾਡਾ ਕੋਈ ਭਲਾ ਨਹੀਂ ਹੋਏਗਾ ਜੇ ਉਹ ਇੱਥੇ ਹੀ ਪਈ ਹੋਏਗੀ। ਹਾਂ, ਮੇਰੇ ਕੋਲ ਨੀਚਾ ਦੀਆਂ ਕਿਤਾਬਾਂ ਨੇ, ਸੀਡੀ ਨੇ, ਨੀਚਾ ਦੇ ਗੀਤ ਨੇ। ਨਹੀਂ, ਜਦ ਵੈਰੀ ਸਾਡੇ 'ਤੇ ਹਮਲਾ ਕਰ ਰਿਹਾ ਹੋਵੇ ਉਸੇ ਵੇਲੇ ਤੁਹਾਨੂੰ ਚੱਕਣੀ ਹੈ ਨੀਚਾ ਦੀ ਢਾਲ। ਇਹਦਾ ਵਿਵਹਾਰਿਕ ਅਰਥ ਇਹ ਹੁੰਦਾ ਹੈ ਕਿ ਇਹ ਹੈ ਕਿ ਜਦ ਤੁਹਾਨੂੰ ਆਪਣੇ ਨੀਚਾ ਦੀ ਲੋੜ ਹੁੰਦੀ ਹੈ, ਸਾਨੂੰ ਇਸ ਲਈ ਨੀਚਾ ਦਿੱਤਾ ਜਾਂਦਾ ਵੈਰੀ ਤੋਂ ਬਚਣ ਦੇ ਲਈ। ਪਰ ਸੰਕਾ ਨੂੰ ਜਿਹਦਾ ਡਰ ਨਾਲ ਬੜਾ ਗਹਿਰਾ ਸੰਬੰਧ ਹੈ ਵਾਪਰਿਆ ਜਾਂਦਾ ਹੈ, ਸਾਡਾ ਨੀਚਾ ਅਤੇ ਸਾਡੇ ਤੋਂ ਦਲੇਰੀ ਚੁਰਾਉਣ ਦੇ ਲਈ। ਵੈਰੀ ਨਹੀਂ ਚਾਹੁੰਦਾ ਕਿ ਅਸੀਂ ਦਲੇਰ ਬਣੀਏ, ਉਹ ਸਾਨੂੰ ਡਰਪੋਕ ਵੇਖਣਾ ਚਾਹੁੰਦਾ। ਇਸ ਲਈ ਦਰਦ ਬਗੈਰ ਜੀਣ ਦੇ ਲਈ ਸਾਨੂੰ ਸੰਕਾ ਦੇ ਬਗੈਰ ਜੀਣਾ ਸਿੱਖਣਾ ਪਏਗਾ। ਅਤੇ ਤੁਸੀਂ ਸੰਕਾ ਦੇ ਬਾਰੇ ਜਾਣਦੇ ਹੋ, ਲਗਾਤਾਰ ਹੋਣ ਵਾਲੀ ਸੰਕਾ ਨੂੰ ਤੁਸੀਂ ਇੱਕ ਫੈਸਲਾ ਕੀਤਾ ਹੁੰਦਾ ਹੈ, ਫਿਰ ਲਗਾਤਾਰ ਤੁਹਾਡੇ ਮਨ ਵਿੱਚ ਸੰਕਾ ਆਉਂਦੀ ਰਹਿੰਦੀ ਹੈ, ਉਹ ਉਖੜਨ ਨੂੰ ਤਿਆਰ ਨੋਹ ਵਾਂਗ ਹੁੰਦੀ ਹੈ, ਤੁਸੀਂ ਜਾਣਦੇ ਨਹੀਂ ਹੁੰਦੇ ਕਦ ਉਖੜੂਗਾ। ਉਹ ਇੱਕ ਨਿੱਕੀ ਜਿਹੀ ਚੀਜ਼ ਪਰ ਬਹੁਤ ਵੱਡੀ ਸਮੱਸਿਆ ਕਿ ਤੁਹਾਡੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਸੰਕਾ ਨਾਲ ਨਿਬੜ ਰਿਹਾ। ਸੰਕਾ ਸਾਡੇ ਸਭਨਾਂ 'ਤੇ ਵਾਰ ਕਰਦੀ ਹੈ, ਉਹਨੇ ਅਬਰਾਮ 'ਤੇ ਵੀ ਵਾਰ ਕੀਤਾ। ਮੈਨੂੰ ਯਕੀਨ ਹੈ ਸੰਕਾ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੋਏਗੀ ਸਾਡੇ ਪ੍ਰਭੂ 'ਤੇ, ਮੁਕਤੀਦਾਤਾ ਯੇਸੂ ਮਸੀਹ ਦੇ ਮਨ 'ਤੇ ਵੀ। ਮੇਰੇ ਖਿਆਲ ਨਾਲ ਉਹਨਾਂ ਨੂੰ ਨੀਚਾ ਦੀ ਢਾਲ ਚੱਕਣੀ ਪਈ ਹੋਏਗੀ, ਅਬਰਾਮ ਨੂੰ ਵੀ ਚੱਕਣੀ ਪਈ ਸੀ ਨੀਚਾ ਦੀ ਢਾਲ ਜਦ ਸਾਨੂੰ ਸੰਕਾ ਹੋਵੇ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਕਿੰਨਾ ਚੰਗਾ ਹੁੰਦਾ ਜੇ ਮੈਨੂੰ ਸੰਕਾ ਦੀ ਇੰਨੀ ਸਮੱਸਿਆ ਨਾ ਹੁੰਦੀ। ਤੁਹਾਨੂੰ ਨੀਚਾ ਦੀ ਢਾਲ ਚੱਕਣੀ ਹੈ ਤਾਂ ਕਹਿਣਾ, ਮੈਨੂੰ ਯਕੀਨ ਹੈ, ਮੈਨੂੰ ਯਕੀਨ ਹੈ ਕਿ ਪਰਮੇਸ਼ਰ ਨੇ ਮੈਨੂੰ ਜੋ ਵੀ ਕਿਹਾ ਹੈ ਉਹ ਪੂਰਾ ਹੋਵੇਗਾ। ਆਓ ਰਸੂਲਾਂ ਦੇ ਕਰਤੱਬ 27 ਵੇਖੀਏ, ਆ 14 ਤੋਂ ਸ਼ੁਰੂ ਕਰਦੇ ਹਾਂ ਅਸੀਂ। ਇੱਥੇ ਪੌਲਸ ਹੋਰ ਬਹੁਤ ਲੋਕਾਂ ਨਾਲ ਇੱਕ ਜਹਾਜ਼ 'ਤੇ ਸਨ, ਫਿਰ ਕੀ ਹੋਇਆ, ਉੱਥੇ ਇੱਕ ਬਹੁਤ ਵੱਡਾ ਤੂਫਾਨ ਆਇਆ, ਉੱਦਾਂ ਦਾ ਹੀ ਜਿਵੇਂ ਉਸ ਵੇਲੇ ਆਇਆ ਸੀ ਜਦੋਂ ਯੇਸੂ ਆਪਣੇ ਚੇਲਿਆਂ ਦੇ ਨਾਲ ਬੇੜੀ ਵਿੱਚ ਸਨ। ਅਤੇ ਉਹਨਾਂ ਨੇ ਕਿਹਾ ਸੀ ਕਿ ਚਲੋ ਪਾਰ ਕਰਕੇ ਦੂਜੇ ਪਾਸੇ ਜਾਈਏ। ਉਹਦੇ ਤੁਰੰਤ ਬਾਅਦ ਇੱਦਾਂ ਹੋਇਆ ਕਿ ਉਹਨਾਂ ਦਾ ਸਾਹਮਣਾ ਇੱਕ ਤੂਫਾਨ ਨਾਲ ਹੋਇਆ। ਚਲੋ ਅਸੀਂ ਆਪਣੇ ਮਨ ਨੂੰ ਤਿਆਰ ਕਰਦੇ ਹਾਂ, ਕੋਈ ਫੈਸਲਾ ਕਰਦੇ ਹਾਂ, ਸੁਧਾਰ ਲਿਆਉਣ ਦਾ ਫੈਸਲਾ ਤੁਸੀਂ ਫੈਸਲਾ ਕਰਦੇ ਹੋ, ਕਿਸੇ ਅਜਿਹੀ ਚੀਜ਼ ਲਈ ਸਮਰਪਣ ਦਾ ਜਿੱਦਾਂ ਤੁਹਾਨੂੰ ਲੱਗ ਰਿਹਾ ਪਰਮੇਸ਼ਰ ਕਹਿ ਰਹੇ ਨੇ। ਅਤੇ ਅਗਲੀ ਚੀਜ਼ ਜਿਹਦੀ ਤੁਹਾਨੂੰ ਆਸਾ ਕਰਨੀ ਚਾਹੀਦੀ ਹੈ ਉਹ ਹੈ ਇੱਕ ਤੂਫਾਨ। ਮੈਂ ਕਹਿਣਾ ਚਾਹੁੰਦੀ ਸਾਂ ਕਿ ਇੱਦਾਂ ਨਹੀਂ ਹੋਏਗਾ, ਪਰ ਤਦ ਮੈਂ ਸੱਚ ਦੀ ਥਾਂ 'ਤੇ ਝੂਠ ਕਹਿ ਰਹੀ ਹੋਵਾਂਗੀ। ਤੁਹਾਡੇ ਸਾਹਮਣੇ ਤੂਫਾਨ ਆਉਣਗੇ, ਪਰ ਥੋੜ੍ਹੇ ਚਿਰ ਪਿੱਛੋਂ ਉਸ ਪਾਸਿਓਂ ਇੱਕ ਵੱਡਾ ਤੂਫਾਨ ਝੁੱਲ ਪਿਆ, ਜਿਹਨੂੰ ਯੁਰਕਲੋਨ ਕਹਿੰਦੇ ਹਨ, ਜਾਂ ਜਹਾਜ਼ ਪੌਂਡ ਡਹੀ ਚੜ੍ਹ ਗਿਆ ਅਤੇ ਉਹਦੇ ਸਾਹਮਣੇ ਠਹਿਰ ਨਾ ਸਕਿਆ, ਤਾਂ ਸਾਡੀ ਕੋਈ ਵਾਹ ਨਾ ਲੱਗੀ ਅਤੇ ਅਸੀਂ ਰੁੜਦੇ ਚਲੇ ਗਏ। ਅਰਕਲੋਦਾ ਨਾਮੇ ਇੱਕ ਛੋਟੇ ਟਾਪੂ ਦੇ ਹੇਠ ਜਾ ਕੇ ਅਸੀਂ ਮਸਾਂ ਮਸਾਂ ਜਹਾਜ਼ ਦੀ ਨਿੱਕੀ ਡੋਂਗੀ ਨੂੰ ਕਾਬੂ ਵਿੱਚ ਲਿਆਏ। ਸੋ ਜਾਂ ਉਹਨਾਂ ਇਸੇ ਤਰੀਕੇ ਉਹ ਉਹਨਾਂ ਸਭ ਕੰਮਾਂ ਦੇ ਬਾਰੇ ਵਿੱਚ ਦੱਸਦੇ ਹਨ ਜੋ ਉਹਨਾਂ ਨੇ ਕੀਤੇ ਸਨ। ਅਤੇ ਫਿਰ ਪੌਲਸ ਨੇ ਕਿਹਾ, ਆਇਤ 22 ਵੱਲ ਜਾਂਦੇ ਹਾਂ, ਹੁਣ ਮੈਂ ਤੁਹਾਨੂੰ ਸਮਝਾਉਂਦਾ ਹਾਂ ਭਾਈ, ਤੁਸੀਂ ਹੌਸਲਾ ਰੱਖੋ। ਉਹ ਇਸ ਭਿਆਨਕ ਤੂਫਾਨ ਦੇ ਵਿੱਚ ਵੀ ਪੌਲਸ ਕਹਿ ਰਹੇ ਸਨ ਕਿ ਮੇਰੀ ਬੇਨਤੀ ਹੈ ਕਿ ਚੰਗਾ ਰਵੱਈਆ ਬਣਾਏ ਰੱਖੋ, ਇਹ ਥੋੜ੍ਹਾ ਔਖਾ ਹੈ। ਜੇ ਤੁਹਾਡੇ ਵਿੱਚ ਤੂਫਾਨ ਹੋਣ ਤਦ ਪ੍ਰਸੰਨ ਰਹਿਣਾ ਅਤੇ ਚੰਗਾ ਰਵੱਈਆ ਰੱਖਣਾ, ਫਿਰ ਵੀ ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਆਪਣਾ ਆਨੰਦ ਬਣਾਏ ਰੱਖਣਾ। ਯੇਸੂ ਨੇ ਕਿਹਾ, ਜਗਤ ਵਿੱਚ ਤੁਹਾਨੂੰ ਕਸ਼ਟ ਹੋਣਗੇ ਪਰ ਪ੍ਰਸੰਨ ਰਹੋ, ਪ੍ਰਸੰਨ ਰਹੋ। ਵੇਖੋ, ਮੈਂ ਤੁਹਾਡੇ ਚਿਹਰੇ 'ਤੇ ਇੱਕ ਮੁਸਕਰਾਹਟ ਨਹੀਂ ਲਿਆ ਸਕੀ। ਹੱਸਣਾ ਤਾਂ ਬੜੇ ਦੂਰ ਦੀ ਗੱਲ ਹੈ, ਬੜੇ ਦੂਰ ਦੀ ਗੱਲ ਹੈ ਬਈ, ਮੈਂ ਕਹਿ ਰਹੀ ਹਾਂ ਮੁਸਕਰਾਓ, ਤੁਸੀਂ ਲੋਕ ਹੱਸੋ ਜ਼ਰਾ, ਪ੍ਰਸੰਨ ਰਹੋ, ਮੈਂ ਜਗਤ ਨੂੰ ਜਿੱਤ ਲਿਆ ਹੈ। ਸੋ ਪੌਲਸ ਨੇ ਕਿਹਾ, ਮੇਰੀ ਬੇਨਤੀ ਹੈ ਕਿ ਚੰਗਾ ਰਵੱਈਆ ਬਣਾਏ ਰੱਖੋ। आनंद शक्तिशाली हुंदा है, तुसी अपना आनंद नहीं गवाओगे क्योंकि किसी दी जान दा नुकसान ना होवेगा, पर निरा जहाज दा, इस लई कि ओ परमेश्वर जी दा मैं हाँ अते जी दी सेवा करदा हाँ। ओदा दूत अज रात मेरे कोल आण खलोता अते बोलिया कि हे पौलुस, ना डर, जरूर है जो तू कैसर दे अगे हाजर होवे अते वेख परमेश्वर ने सबना नु जो तेरे नाल जहाज विच हन तेनू बख्श दिता है। उपरंत है, उपरंत हे पुरखो, हौसला रखो क्यों जो मैं परमेश्वर दी प्रतीत पूरा विश्वास करदा हाँ, भई जे हाँ मैनू कहा गया है तिहा ही होवेगा। हुण देखो, अजिहे समय ते तुहानू कहना चाहीदा है जब तूफाना दे बिच होवो, उस वेले तुहानू कहना चाहीदा है मैनू यकीन है मेरे जीवन विच ओदा ही होवेगा जिवें परमेश्वर ने वादा कीता सी। सानू सिर्फ गिरजे विच ये गाना नहीं है, सगो तूफान वेले भी ये कहना है कि मैनू यकीन है बिल्कुल ओदा ही होवेगा जिवें परमेश्वर ने मैनू किया है। हुण मैं नहीं जानती कद होएगा, मैं नहीं जानती किवें, सस्ता ये है कि मैं इहदी चिंता ना करन दा फैसला कीता है। मैं इहनू परमेश्वर दे हवाले करन वाली हाँ अते मैं अगे वध के उस जीवन दा आनंद माणन वाली हाँ जो मैनू मिलिया है, क्योंकि परमेश्वर मेरे हालातां ते काम कर रहे हन अते मैं विश्वास करदी हाँ, पूरा विश्वास, पूरा विश्वास। मेरे ख्याल नाल असीं अपने निहचा दी ढाल चकदे हाँ, अपने मूहों निहचा दे इकरार करके। निहचा, निहचा एक शक्ति है जो परमेश्वर ने सानू दित्ती है, साडे अंदर रहिंदी है, पर उस निहचा राहीं कुछ भला होण दे लई उहदा मुकत होना बड़ा जरूरी है। मेरे ख्याल नाल असीं इदां ही करदे हाँ, बोल के ते प्रार्थना करके ते करन दे द्वारा। मेरे ख्याल नाल मैनूं यकीन है मैं अपना निहचा प्रगट करदी हर वार जद उस निक्के जे कोने चों आ के तुहाडे सामने खड़े होके मूँह खोल दियाँ। ये मेरे निहचा दा कम है, असल विच तुसीं नहीं जाणदे, मेरा मतलब तुसी जानते हो मैनू ये करदियां डर नहीं लगता, मैं इन्नी वारी कीता, पर जब मैं उत्थों तुर के आई हाँ इत्थे अज सवेरे पहली वारी, तद मैं सोचिया चलो प्रभु सानू एक वारी फिर ये करना। तुसी सोचते होगे मैं हमेशा ये करन दे लई मसा मसा महसूस करदी हाँ, मेरे कोल हमेशा सही गल हुंदी है। कई वारी इदां नहीं हुंदा भाई, मैनू भी डर लगता है इत्थे कदे कदाई, पर मैं वेख्या है कि जे मैं इत्थे चल के आवां वो मेरे लिए निहचा का कदम होंगे कि परमेश्वर मेरे नाल होंगे। बहुत बारी मैंने महसूस नहीं होंगे मेरे नाल हन जब तक मैं इदा नहीं करती। वेखो बहुत बारी असी तद ही कुछ करते जब सानू इदा सबूत मिलता है परमेश्वर मेरे जीवन च काम कर रहे हैं। सानू परमेश्वर एक भेंट के रूप में निहचा देंदे हैं, पर सानू उन्हें मुकत करना होंगे, असी उन्हें मुकत करते हैं परमेश्वर राही प्रेरित काम करके, परमेश्वर राही प्रेरित प्रार्थना करके, अजिहियां गल्लां करके जो परमेश्वर दे वचन नाल सहमत होण ओदा दियां गल्लां करके। इसलिए जद सानू शंका होवे, सानू शंका नाल लड़ना है अपनी शंका ते शंका करके। जे शैतान शंका दे ख्याल पावे, तुसी कहो मैनू इस शंका ते शंका है, मैनू यकीन है बिल्कुल ओदा ही होवेगा जिवें परमेश्वर ने मैनू दस्या सी। मैं नहीं समझती कि असी असल विच अजे भी समझदे हां, मेरा मतलब मैं मूँह ते एक नवी किताब लिखण की तैयारी कर रही हाँ, इहदे लई मैं अध्ययन कर रही हाँ। एक साल तो वध समय तो मैं अध्ययन करदी आई हाँ वचन की शक्ति दे बारे विच, अते मेरी हैरत का अंत नहीं हुंदा उन्हां मूर्खता दियां गल्लां तो जो असी बोलदे हाँ, अते उन्हां सारियां भलियां गल्लां ते जो असी बोल सकदे हाँ पर बोलदे नहीं, जो साडे जीवन विच बेअंत असीसां मुकत करनगियां जे असी बोलीए। मैं सचमुच ये मानती हाँ कि तुसी शंका नू दूर कर सकते हो सिर्फ इन्ना कह के कि मैनू यकीन है बिल्कुल ओदा होवेगा जिवें परमेश्वर ने मैनू वादा किया। जे लोड़ पवे तो तुसी इनू उच्ची वार उच्ची उच्ची बोलो 25 वारी जब तक शैतान चुप ना हो जावे, तुसी जारी रखो अते उनू थका दियो। मैनू विश्वास है बिल्कुल ओदा होवेगा जिवें परमेश्वर ने मैनू इहदे बारे कहा सी, बिल्कुल ओदा ही होवेगा जिवें उन्होंने कहा है। चलो भी परमेश्वर की वडियाई करो भाई। रोमियों 4:18, निराशा विच आसा नाल कोई इंसानी कारण ना होण ते भी उस अब्राहम ने प्रतीत कीती उन्हें सचमुच कुछ बहुत बुरे हालातों का तजर्बा किया होगा। परमेश्वर ने उन्हें एक वादा किया सी, पर कुछ होया नहीं उस समय ते जद वह चाहता सी वह वादा पूरा होवे। इहदे लई एक वह आप दोषी सी क्योंकि उन्हें शरीर का कम चुनिया सी, क्योंकि परमेश्वर छेती नहीं कर रहे सन उन्हें, अते सराई ने अपनी एक योजना बनाई। मेरे ख्याल नाल इसे ने परमेश्वर के जवाब नूं टाल दिता सी। कोई इंसानी कारण ना होण ते भी निराशा विच आस नाल उसने प्रतीत की भाई उस वाक के अनुसार कि उबालियां कौमां दा पिता होवेगा। परमेश्वर ने उन्हें एक वादा किया सी, उहदे च कुछ समा लग गया, कुछ हो नहीं रहा सी, अपने शरीर नूं वेखदा सी जो मोए वर्गा सी, उस सराई नूं वेखदा सी जो बांझ सी, ਅਤੇ ਉਹਦੀ ਬੱਚਾ ਜੰਮਣ ਦੀ ਉਮਰ ਨਹੀਂ ਰਹੀ ਸੀ ਤੇ ਮੇਰਾ ਮਤਲਬ ਜੇ ਅਸੀਂ ਉਹਨਾਂ ਦੇ ਬਾਹਰੀ ਰੂਪ ਨੂੰ ਵੇਖੀਏ ਤਾਂ ਦੋਵੇਂ ਬੁਰੇ ਹਾਲ ਸੀ, ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਵਾਅਦਾ ਕੀਤਾ ਕਿ ਉਹਨਾਂ ਦਾ ਇੱਕ ਬੱਚਾ ਹੋਵੇਗਾ ਅਤੇ ਇਹ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ, ਇਹ ਪਰਮੇਸ਼ਰ ਦਾ ਵਾਅਦਾ ਸੀ। ਸੋ ਉਹ 100 ਵਰ੍ਹਿਆਂ ਦਾ ਹੋ ਗਿਆ ਸੀ ਜਦ ਉਸਨੇ ਧਿਆਨ ਕੀਤਾ, ਭਾਈ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ, ਨਾਲੇ ਸਰਾਹ ਦੀ ਕੁੱਖ ਨੂੰ ਸੇਕਾ ਲੱਗ ਗਿਆ ਹੈ, ਇੱਥੇ ਸਭ ਕੁਛ ਬਜਾਨ ਸੀ, ਅੱਗੇ ਧਿਆਨ ਦੇਣਾ। ਪਰੰਤੂ ਪਰਮੇਸ਼ਰ ਦੇ ਵਚਨ ਦੀ ਵੱਲੋਂ ਉਹਨੇ ਬੇਪ੍ਰਤੀਤ ਨਾਲ ਸੰਕਾ ਨਾ ਕੀਤੀ, ਨਾ ਸਵਾਲ ਕੀਤੇ, ਸਗੋਂ ਨਿਹਚਾ ਵਿੱਚ ਤਕੜਿਆਂ ਹੋ ਕੇ ਉਹਨੇ ਪਰਮੇਸ਼ਰ ਦੀ ਵਡਿਆਈ ਕੀਤੀ। ਉਹਨੇ ਆਪਣਾ ਮੂੰਹ ਖੋਲ੍ਹ ਕੇ ਅਜਿਹਾ ਕੁਛ ਕਿਹਾ ਜਿਹਦੇ ਤੋਂ ਉਹਦਾ ਵਿਸ਼ਵਾਸ ਪ੍ਰਗਟ ਹੁੰਦਾ ਸੀ। ਉਹ ਉਡੀਕ ਰਿਹਾ ਸੀ, ਉਹਨੂੰ ਸੰਕਾ ਹੋਣ ਲੱਗੀ, ਸਵਾਲ ਉੱਠਣ ਲੱਗੇ, ਉਹ ਡਾਵਾਂਡੋਲ ਹੁਣ ਲੱਗ ਪਿਆ, ਸੰਕਾ ਉਹਦੇ 'ਤੇ ਵਾਰ ਕਰਨ ਲੱਗੀ ਅਤੇ ਉਹਨੇ ਆਪਣਾ ਮੂੰਹ ਖੋਲ੍ਹ ਕੇ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਕੀਤੀ। ਪਰਮੇਸ਼ਰ, ਮੈਂ ਤੇਰੀ ਵਡਿਆਈ ਕਰਦਾ ਹਾਂ ਅਤੇ ਤੇਰੇ ਵਾਅਦੇ ਦੇ ਲਈ ਧੰਨਵਾਦੀ ਹਾਂ। ਤੇਰਾ ਧੰਨਵਾਦ ਕਿ ਤੂੰ ਮਨੁੱਖ ਨਹੀਂ ਹੈ ਜੋ ਝੂਠ ਬੋਲੇਗਾ। ਮੈਂ ਜਾਣਦਾ ਹਾਂ ਪਰਮੇਸ਼ਰ ਕਿ ਤੂੰ ਕੰਮ ਕਰ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਮੈਨੂੰ ਆਪਣੇ ਨੀਚਾ ਦਾ ਫਲ ਮਿਲੇਗਾ। ਯਾਦ ਰੱਖੋ, ਅਸੀਂ ਬਹੁਤ ਬੋਲਦੇ ਹਾਂ ਪਰ ਮੈਂ ਸੋਚਦੀ ਹਾਂ ਇੱਥੇ ਕਿੰਨੇ ਅਜਿਹੇ ਬੰਦੇ ਹੋਣਗੇ ਜੋ ਸਹੀ ਸਮੇਂ 'ਤੇ ਸਹੀ ਗੱਲ ਕਰਦੇ ਹਨ। ਸਾਨੂੰ ਜਦ ਕੋਈ ਸਮੱਸਿਆ ਹੁੰਦੀ ਹੈ ਅਸੀਂ ਆਪਣੇ ਕਿਸੇ ਮਿੱਤਰ ਨੂੰ ਫੋਨ ਕਰਕੇ ਸ਼ਿਕਾਇਤਾਂ ਕਰਦੇ ਹਾਂ, ਅਸੀਂ ਆਪਣੀ ਪਛਾਣ ਦੇ ਕਿਸੇ ਬੰਦੇ ਨੂੰ ਫੋਨ ਕਰਦੇ ਹਾਂ, ਬੁੜਬੁੜ ਕਰਦੇ ਹਾਂ, ਚਾਹੁੰਦੇ ਹਾਂ ਸਾਰੇ ਸਾਡੇ ਲਈ ਦੁਖੀ ਹੋਣ। ਸਰੀਰ ਨੂੰ ਇਹਦੇ ਤੋਂ ਆਰਾਮ ਮਿਲਦਾ ਹੈ ਪਰ ਇਹਦੇ ਨਾਲ ਕੋਈ ਆਤਮਕ ਭਲਾ ਨਹੀਂ ਹੁੰਦਾ, ਕਦੇ ਨਹੀਂ। ਸਰੀਰ ਨੂੰ ਆਰਾਮ ਮਿਲਦਾ ਹੈ, ਸੱਚੀ ਗੱਲ ਹੈ, ਆਤਮਕ ਭਲਾ ਨਹੀਂ ਹੁੰਦਾ, ਸੱਚੀ। ਆਮੀਨ। ਮੈਂ ਬਹੁਤ ਵਧੀਆ ਪ੍ਰਚਾਰ ਕਰ ਰਹੀ ਹਾਂ ਬਈ, ਥੋੜ੍ਹਾ ਤਾਂ ਦਿਖਾਓ ਚੰਗਾ ਹੈ। ਇਹ ਸੱਚ ਹੈ ਨਾ, ਅਸੀਂ ਇੱਥੇ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹਾਂ। ਸਾਨੂੰ ਸਾਰਿਆਂ ਨੂੰ ਉਹ ਪ੍ਰਲੋਭਨ ਹੁੰਦਾ ਹੈ, ਪਰ ਇੱਕ ਨਾ ਇੱਕ ਦਿਨ ਸਾਨੂੰ ਬੰਦ ਕਰਨਾ ਹੋਏਗਾ। ਹਰ ਵਾਰ ਸਮੱਸਿਆ ਹੁਣ ਤਾਂ ਸਰੀਰ ਦੇ ਸਾਹਮਣੇ ਚੁੱਕਣਾ ਅਤੇ ਆਪਣੇ ਨਿਹਚਾ ਨੂੰ ਤਿਆਗ ਦੇਣਾ। ਅਜਿਹੇ ਸਮੇਂ 'ਤੇ ਸਾਨੂੰ ਨਿਹਚਾ ਦੀ ਢਾਲ ਚੱਕਣੀ ਚਾਹੀਦੀ ਹੈ। ਪਤਾ ਹੈ ਮੈਂ ਭੁੱਲ ਗਈ ਸਾਂ ਇਹ ਚੀਜ਼ ਕਿੰਨੀ ਭਾਰੀ ਹੈ। ਪਿਛਲੀ ਵਾਰੀ ਜਦੋਂ ਸਾਂ ਇਹਨੂੰ ਵਾਪਰਿਆ, ਇਹਨੂੰ ਫੜਨ ਦੇ ਲਈ ਇੱਕ ਬੰਦਾ ਸੀਗਾ ਇੱਥੇ ਅਤੇ ਅਸਾਂ ਉਹਨੂੰ ਸਮਾਨ ਦੇ ਬਕਸੇ ਵਿੱਚੋਂ ਖਿੱਚਣ ਨੂੰ ਕਿਹਾ ਸੀ ਕਿਉਂਕਿ ਮੈਂ ਇਹਨੂੰ ਵਾਪਰਨਾ ਚਾਹੁੰਦੀ ਸੀ। ਜਦ ਮੈਂ ਪਿੱਛੇ ਨੂੰ ਵੇਖਿਆ ਤਾਂ ਮੈਂ ਸੋਚਿਆ, ਹੇ ਪ੍ਰਭੂ, ਮੈਂ ਇਹਨੂੰ ਵੇਖ ਕੇ ਸੋਚਿਆ ਇਹ ਤਾਂ ਸੱਚਮੁੱਚ ਬਹੁਤ ਹੀ ਭਾਰੀ ਹੈ ਬਈ। ਫਿਰ ਮੈਂ ਸੋਚਿਆ ਮੈਨੂੰ ਸਮਝ ਨਹੀਂ ਆ ਰਹੀ ਮੈਂ ਅੱਜ ਇਹਨੂੰ ਵਾਪਰਾਂਗੀ, ਇਹ ਬਹੁਤ ਭਾਰੀ ਹੈ, ਮੈਨੂੰ ਪਤਾ ਨਹੀਂ ਕਿੱਦਾਂ ਚੱਕਾਂਗੀ, ਕਿੱਦਾਂ ਵਾਪਰਾਂਗੀ। ਇਹ ਮੇਰੇ ਖਿਆਲ ਨਾਲ ਮੈਂ ਬਸ ਇਹ ਸਮਝਾਉਣਾ ਚਾਹੁੰਦੀ ਹਾਂ ਕਿ ਕਈ ਵਾਰੀ ਨੀਚਾ ਦੀ ਢਾਲ ਚੁੱਕਣ ਦੇ ਲਈ ਸਾਨੂੰ ਉਹਦੇ ਤੋਂ ਬਹੁਤ ਵੱਧ ਕੋਸ਼ਿਸ਼ ਕਰਨੀ ਪੈਂਦੀ ਹੈ ਜਿੰਨਾ ਅਸੀਂ ਚਾਹੁੰਦੇ ਹਾਂ, ਕਿਉਂਕਿ ਸਾਨੂੰ ਕਦੇ ਪਤਾ ਨਹੀਂ ਹੁੰਦਾ ਸਾਨੂੰ ਦਿਨ ਵਿੱਚ ਕਿੰਨੀ ਵਾਰੀ ਉਹਨੂੰ ਚੱਕਣਾ ਪਏਗਾ, ਸ਼ੈਤਾਨ ਦੇ ਬਾਣਾਂ ਨੂੰ ਆਪਣੇ ਤੋਂ ਦੂਰ ਰੱਖਣ ਦੇ ਲਈ। ਪਰਮੇਸ਼ਵਰ ਤੁਹਾਨੂੰ ਜੋ ਵੀ ਕਰਨ ਨੂੰ ਕਹਿਣ, ਉਹ ਸੌਖਾ ਨਹੀਂ ਹੁੰਦਾ, ਉਹਨਾਂ ਨੇ ਸਾਨੂੰ ਢਾਲ ਦਿੱਤੀ ਹੈ, ਪਰ ਪਤਾ ਹੈ ਮੈਨੂੰ ਕੀ ਮਿਲੇਗਾ ਜੇ ਮੈਂ ਬਹੁਤ ਚਿਰ ਤੱਕ ਇੱਦਾਂ ਕਰਾਂਗੀ। ਮੇਰੀ ਸੱਜੀ ਬਾਂਹ ਵਿੱਚ ਡੋਲੇ ਸ਼ੋਲੇ ਵਿਕਸਿਤ ਹੋ ਜਾਣਗੇ, ਮੇਰੇ ਇੱਦਾਂ ਡੋਲੇ ਬਣ ਜਾਣਗੇ, ਅਤੇ ਸਾਡੇ 'ਚ ਕਈਆਂ ਨੂੰ ਉਸੇ ਦੀ ਲੋੜ ਹੈ। ਸਾਨੂੰ ਵਧੀਕ ਡੋਲੇ ਚਾਹੀਦੇ ਨੇ ਜੋ ਨੀਚਾਂ ਨੂੰ ਵਾਪਰਨ 'ਤੇ ਪ੍ਰਾਪਤ ਹੁੰਦੇ ਨੇ। ਹੈਲੂਲੂਯਾ। ਉਹਦਾ ਨੀਚਾ ਪੱਕਾ ਹੁੰਦਾ ਗਿਆ ਜਿਵੇਂ ਉਹਨੇ ਵਡਿਆਈ ਅਤੇ ਮਹਿਮਾ ਕੀਤੀ ਪਰਮੇਸ਼ਵਰ ਦੀ, ਤਦ ਨਹੀਂ ਜਦ ਉਹਨੇ ਬੁੜਬੁੜ 'ਤੇ ਕੁੜਕੁੜ ਕੀਤੀ, ਸ਼ਿਕਾਇਤਾਂ ਕੀਤੀਆਂ। ਮਰਕੁਸ 5:22 ਅਰ ਸਮਾਜ ਦੇ ਸਰਦਾਰਾਂ ਦੇ ਵਿੱਚੋਂ ਜੈਰੁਸ ਨਾਮੇ ਇੱਕ ਮਨੁੱਖ ਆਇਆ ਅਤੇ ਉਹਨੂੰ ਵੇਖ ਕੇ ਉਹਦੇ ਪੈਰੀ ਪੈ ਗਿਆ। ਮੈਂ ਚਾਹੁੰਦੀ ਹਾਂ ਤੁਸੀਂ ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਉਸ ਕਹਾਣੀ ਦੀ ਜੋ ਮੈਂ ਤੁਹਾਨੂੰ ਦੱਸਣ ਵਾਲੀ ਹਾਂ। ਜਿਵੇਂ ਅੱਜ ਅਸੀਂ ਇਹ ਪੜ੍ਹਾਂਗੇ ਅਤੇ ਉਹਦੀ ਬਹੁਤ ਮਿੰਨਤ ਕੀਤੀ, ਜੋ ਮੇਰੀ ਛੋਟੀ ਕਾਕੀ ਮਰਨਾ ਹੋਇਆ ਚੱਲ ਕੇ ਉਹਦੇ ਉੱਤੇ ਆਪਣੇ ਹੱਥ ਰੱਖ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ। ਉਹ ਪੱਕਾ ਬਹੁਤ ਉਤਸ਼ਾਹਿਤ ਹੋਏਗਾ ਕਿ ਉਹ ਯਿਸੂ ਤੱਕ ਪੁੱਜਿਆ ਸੀ, ਉਹਨੇ ਚਮਤਕਾਰਾਂ ਬਾਰੇ ਸੁਣਿਆ ਸੀ, ਉਹਦੀ ਧੀ ਲਈ ਆਸਾ ਨਹੀਂ ਸੀ। ਵਾਹ, ਕੀ ਉਪਲਬਧੀ ਹੈ ਬਈ, ਮੈਨੂੰ ਯਿਸੂ ਮਿਲੇ, ਮੈਨੂੰ ਉਹਨਾਂ ਨਾਲ ਇੱਕ ਮਿੰਟ ਗੱਲ ਕਰਨ ਦਾ ਮੌਕਾ ਮਿਲਿਆ, ਸ਼ਾਇਦ ਉਹ ਆ ਜਾਣ। ਤਦ ਉਹ ਉਸਦੇ ਨਾਲੇ ਗਿਆ ਔਰ ਵੱਡੀ ਭੀੜ ਉਹਦੇ ਮਗਰ ਤੁਰ ਪਈ ਅਤੇ ਉਹਨੂੰ ਦਬਾਈ ਜਾਂਦੀ ਸੀ, ਇੰਨਾ ਕਿ ਉਹਨੂੰ ਘੁੱਟਣ ਹੋਣ ਲੱਗੀ ਸੀ। ਤਦ ਇੱਕ ਜਨਾਨੀ ਜਿਹਨੂੰ 12 ਵਰ੍ਹਿਆਂ ਤੋਂ ਲਹੂ ਆਉਂਦਾ ਸੀ ਔਰ ਜਿਨ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ, ਪਰ ਕੁਝ ਵੀ ਆਰਾਮ ਨਾ ਪਾਇਆ, ਸਗੋਂ ਉਹਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ। ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੇ ਦੀ ਹੋ ਕੇ ਆਈ ਅਤੇ ਉਹਦਾ ਕੱਪੜਾ ਛੋਹ ਲਿਆ, ਕਿਉਂ ਜੋ ਉਸ ਆਖਿਆ ਜੇ ਮੈਂ ਨਿਰਾ ਉਹਦੇ ਕੱਪੜੇ ਨੂੰ ਹੀ ਛੂਆਂ ਤਾਂ ਚੰਗੀ ਹੋ ਜਾਵਾਂਗੀ। ਜ਼ਰਾ ਸੋਚੋ, ਇੱਦਾਂ ਕਿਉਂ ਕਹਿ ਰਹੀ ਸੀ? ਕਿਉਂਕਿ ਮੈਨੂੰ ਵਿਸ਼ਵਾਸ ਹੈ ਕੋਈ ਦੁਸ਼ਟ ਆਤਮਾ ਭੇਜਿਆ ਗਿਆ ਸੀ ਉਹਦੇ ਦਿਮਾਗ ਵਿੱਚ ਇਹ ਝੂਠ ਭਰਨ ਦੇ ਲਈ ਕਿ ਤੂੰ ਉਹਨਾਂ ਤੱਕ ਨਹੀਂ ਪੁੱਜ ਸਕੇਂਗੀ, ਅਤੇ ਜੇ ਤੂੰ ਪੁੱਜ ਵੀ ਗਈ ਤਾਂ ਉਹ ਤੇਰੇ ਲਈ ਕੁਝ ਕਰਨਗੇ ਨਹੀਂ। ਤੂੰ ਭਾਵੇਂ ਲੱਖ ਕੋਸ਼ਿਸ਼ ਕਰ ਲੈ, 12 ਸਾਲਾਂ ਤੋਂ ਤੇਰਾ ਲਹੂ ਜਾ ਰਿਹਾ ਹੈ, ਤੂੰ ਹਰ ਮੁਮਕਿਨ ਇਲਾਜ ਕਰਵਾ ਲਿਆ, ਤੂੰ ਕਦੇ ਚੰਗੀ ਨਹੀਂ ਹੋਏਗੀ। ਪਰ ਉਹ ਇਸ ਸੰਕਾ ਨਾਲ ਇਹ ਕਹਿ ਕੇ ਲੜਦੀ ਰਹੀ ਕਿ ਮੈਨੂੰ ਨਿਹਚਾ ਹੈ ਕਿ ਜੇ ਮੈਂ ਉਹਦੇ ਕੱਪੜੇ ਨੂੰ ਵੀ ਛੋਹ ਲਿਆਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ। ਕਿਨੇ ਸਮਝ ਰਹੇ ਹਨ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ? ਸਾਨੂੰ ਕਸ਼ਟਾਂ ਵਿੱਚ ਅਜਿਹਾ ਕੁਝ ਕਹਿਣਾ ਸ਼ੁਰੂ ਕਰਨਾ ਜਿਹਦੇ ਰਾਹੀਂ ਸਾਡਾ ਭਲਾ ਹੋਵੇ। ਸਾਨੂੰ ਸਿਰਫ ਆਪਣੇ ਕਸ਼ਟਾਂ ਦੇ ਬਾਰੇ ਬੋਲਦੇ ਨਹੀਂ ਰਹਿਣਾ ਚਾਹੀਦਾ। ਬਾਈਬਲ 'ਚ ਕਿਹਾ ਹੈ ਅਸੀਂ ਪਹਾੜਾਂ ਨਾਲ ਗੱਲ ਕਰ ਸਕਦੇ ਹਾਂ, ਇਹ ਨਹੀਂ ਕਿ ਪਹਾੜਾਂ ਦੇ ਬਾਰੇ ਵਿੱਚ ਗੱਲ ਕਰ ਸਕਦੇ ਹਾਂ, ਸਗੋਂ ਇਹ ਕਿ ਉਹਦੇ ਨਾਲ ਗੱਲ ਕਰੋ ਅਤੇ ਉਹਨੂੰ ਦੱਸੋ, ਹੈਲੇਲੂਇਆ, ਤੁਹਾਡੇ ਮੂੰਹ ਵਿੱਚ ਸ਼ਕਤੀ ਹੈ, ਤੁਹਾਡੇ ਜੀਭ ਵਿੱਚ ਜੀਵਨ ਅਤੇ ਮੌਤ ਦੀ ਸ਼ਕਤੀ ਹੈ, ਉਹ ਇੱਕ ਗੱਲ ਹੁੰਦੀ ਹੈ। ਗਿਰਜੇ ਜਾ ਕੇ ਵਚਨ ਬੋਲਣਾ, ਪਰ ਉਹ ਦੂਜੀ ਗੱਲ ਹੁੰਦੀ ਜਦ ਤੁਸੀਂ ਇਕੱਲੇ ਹੁੰਦੇ ਹੋ ਅਤੇ ਕਸ਼ਟਾਂ ਨਾਲ ਜੂਝ ਰਹੇ ਹੋ। ਅਜਿਹੇ ਸਮੇਂ 'ਤੇ ਤੁਹਾਨੂੰ ਵਚਨ ਬੋਲਣਾ ਚਾਹੀਦਾ ਅਤੇ ਤੁਹਾਨੂੰ ਉੱਚੀ ਦੇ ਕੇ ਬੋਲਣਾ ਚਾਹੀਦਾ। ਜ਼ਰਾ ਇਹਦੀ ਕਲਪਨਾ ਕਰੋ, ਇਸ ਲਈ ਤਾਂ ਤੂੰ ਜਨਾਨੀ ਅੱਗੇ ਆਈ ਅਤੇ ਉਵੇਂ ਉਸਦੇ ਲਹੂ ਦਾ ਬਹਾਓ ਸੁੱਕ ਗਿਆ, ਔਰ ਅਚਾਨਕ ਉਹਨੇ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਪੀੜਾ ਦਾ ਹੀ ਬਲਾ ਤੋਂ ਛੁੱਟੀ। ਮੈਨੂੰ ਬਾਈਬਲ ਦੇ ਅਚਾਨਕ ਬੜੇ ਪਿਆਰੇ ਹਨ। 12 ਸਾਲਾਂ ਤੋਂ ਉਸ ਜਨਾਨੀ ਦਾ ਲਹੂ ਜਾ ਰਿਹਾ ਸੀ, ਉਹਨੇ ਕਈ ਵੈਦਾਂ ਤੋਂ ਇਲਾਜ ਕਰਾਇਆ, ਉਹਨੇ ਆਪ ਸਭ ਕੁਝ ਖਰਚ ਕਰ ਦਿੱਤਾ ਸੀ, ਅਤੇ ਹੁਣ ਅਚਾਨਕ ਤੁਹਾਡੇ 'ਚ ਕੁਝ ਦੇ ਜੀਵਨਾਂ ਵਿੱਚ ਅਚਾਨਕ ਕੁਝ ਹੋਣ ਵਾਲਾ ਹੈ। 12, 15, 20 ਸਾਲ ਗੁਜ਼ਰ ਚੁੱਕੇ ਨੇ, ਪਰ ਜੇ ਤੁਸੀਂ ਇਹ ਕਹਿਣਾ ਜਾਰੀ ਰੱਖੋਗੇ, ਜੇ ਤੁਸੀਂ ਇਹ ਕਹਿੰਦੇ ਰਹੋਗੇ ਮੈਨੂੰ ਪਰਮੇਸ਼ਵਰ 'ਤੇ ਨਿਹਚਾ ਹੈ, ਮੈਨੂੰ ਨਿਹਚਾ ਹੈ ਕਿ ਬਿਲਕੁਲ ਉੱਦਾਂ ਹੋਵੇਗਾ ਜਿਵੇਂ ਪਰਮੇਸ਼ਵਰ ਨੇ ਮੈਨੂੰ ਵਾਅਦਾ ਕੀਤਾ ਸੀ, ਮੈਨੂੰ ਪਰਮੇਸ਼ਵਰ 'ਤੇ ਨਿਹਚਾ ਹੈ, ਤੁਹਾਡੇ ਨਾਲ ਅਚਾਨਕ ਕੁਝ ਹੋਏਗਾ ਅਤੇ ਉਹ ਅੱਜ ਵੀ ਹੋ ਸਕਦਾ ਹੈ। ਬਹੁਤ ਇਸ ਵੇਲੇ ਘਰ 'ਚ ਮੇਰਾ ਪ੍ਰੋਗਰਾਮ ਵੇਖ ਰਹੇ ਹੋਣਗੇ, ਸ਼ਾਇਦ ਟੀਵੀ ਰਾਹੀਂ ਅਤੇ ਸ਼ਾਇਦ ਕੰਪਿਊਟਰ 'ਤੇ ਵੇਖ ਰਹੇ ਹੋਣ। ਮੈਂ ਤੁਹਾਨੂੰ ਪ੍ਰੇਰਿਤ ਕਰਨਾ ਚਾਹੁੰਦੀ ਕਿ ਪਰਮੇਸ਼ਵਰ ਤੁਹਾਡੀ ਲੋੜ ਜਾਣਦੇ ਨੇ, ਉਹ ਤੁਹਾਡਾ ਨਾਂ ਜਾਣਦੇ ਨੇ, ਉਹਨਾਂ ਨੇ ਤੁਹਾਡੀਆਂ ਬੇਨਤੀਆਂ ਸੁਣੀਆਂ ਨੇ ਅਤੇ ਉਹ ਅਚਾਨਕ ਪੂਰੀਆਂ ਹੋਣ ਵਾਲੀਆਂ ਹਨ। ਪਰ ਤੁਹਾਨੂੰ ਹਿੰਮਤ ਹਾਰ ਕੇ ਤਿਆਗ ਨਹੀਂ ਕਰਨਾ, ਕਿਉਂਕਿ ਪਰਮੇਸ਼ਵਰ ਵਫਾਦਾਰ ਹਨ। ਹਾਂਜੀ, ਹਾਂ, ਪਰਮੇਸ਼ਵਰ ਵਫਾਦਾਰ ਹਨ। ਆਮੀਨ। ਯੇਸੂ ਨੇ ਉਸੇ ਵੇਲੇ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸ਼ਕਤੀ ਨਿਕਲੀ, ਉਹਨੇ ਅਨੁਭਵ ਕੀਤਾ ਕਿ ਉਹਦੇ ਨਿਹਚਾ ਨੇ ਉਹਨਾਂ ਵਿੱਚੋਂ ਸ਼ਕਤੀ ਖਿੱਚੀ ਹੈ। ਹਾਂਜੀ, ਸ਼ਕਤੀ ਖਿੱਚੀ ਹੈ, ਬਹੁਤ ਹੀ ਵਧੀਆ ਹੈ ਨਾ। ਉਹ ਅਜੇ ਉਸ ਜਨਾਨੀ ਦੇ ਉੱਥੇ ਹੋਣ ਦੇ ਬਾਰੇ ਜਾਣਦੇ ਨਹੀਂ ਸਨ। ਯੇਸੂ ਨੇ ਉਸ ਜਨਾਨੀ ਨੇ ਅਜੇ ਉਹਨਾਂ ਤੋਂ ਕੁਝ ਮੰਗਿਆ ਵੀ ਨਹੀਂ ਸੀ ਉਸ ਜਨਾਨੀ ਨੇ, ਪਰ ਉਹਦੇ ਨਿਹਚਾ ਨੇ ਉਹਨਾਂ ਵਿੱਚੋਂ ਸ਼ਕਤੀ ਖਿੱਚ ਕੇ ਉਹਨੂੰ ਚੰਗਾ ਕਰ ਦਿੱਤਾ ਸੀ। ਔਰ ਜੈਰੂਸ ਅਜੇ ਵੀ ਉੱਥੇ ਸੀ ਅਤੇ ਉਹ ਇਹ ਸਭ ਵੇਖ ਰਿਹਾ ਸੀ, ਅਤੇ ਇਹ ਉਹ ਸੀ ਜਿਹਦੀ ਧੀ ਮੌਤ ਦੇ ਮੂੰਹ ਵਿੱਚ ਪਈ ਸੀ। ਮੈਨੂੰ ਅੱਜ ਸਵੇਰੇ ਖਿਆਲ ਆਇਆ ਕਿ ਜੈਰੂਸ ਦੇ ਲਈ ਇੱਕ ਨਿਹਤਾਸ਼, ਹਿੰਮਤ ਤੋੜਨ ਵਾਲੀ ਅਤੇ ਪਰੇਸ਼ਾਨ ਕਰਨ ਵਾਲੀ ਗੱਲ ਹੋਏਗੀ। ਇਹਦੇ ਨਾਲ ਹੀ ਯੇਸੂ ਹੁਣ ਕੁਝ ਚਿਰ ਥੰਮ ਕੇ ਉਸ ਜਨਾਨੀ ਨਾਲ ਗੱਲ ਕਰਨਗੇ। ਯੇਸੂ ਦੀ ਇਹ ਕ੍ਰੋਧ ਦਵਾਉਣ ਵਾਲੀ ਆਦਤ ਸੀ, ਉਹ ਲੋਕਾਂ ਦੇ ਲਈ ਥੰਮਦੇ ਸਨ। ਇਹ ਅਦਭੁਤ ਹੈ ਨਾ, ਉਹ ਅਸਲ ਵਿੱਚ ਦੁਖੀ ਲੋਕਾਂ ਲਈ ਥੰਮਦੇ ਸਨ। ਯੇਸੂ ਨੇ ਉਸ ਵੇਲੇ ਆਪਣੇ ਮਨ ਵਿੱਚ ਜਾਣ ਲਿਆ ਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ। ਹਾਂ, ਉਹ ਥੰਮ ਜਾਂਦੇ ਸਨ। ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਵਿੱਚੋਂ ਸ਼ਕਤੀ ਨਿਕਲੀ ਹੈ ਜਿਹਨੇ ਜਨਾਨੀ ਨੂੰ ਠੀਕ ਕਰ ਦਿੱਤਾ। ਹੁਣ ਵਚਨ 31, ਉਹਦੇ ਚੇਲਿਆਂ ਨੇ ਉਹਨੂੰ ਆਖਿਆ, ਤੂੰ ਵੇਖਦਾ ਹੈ ਜੋ ਲੋਕ ਤੈਨੂੰ ਦਬਾਉਂਦੇ ਹਨ, ਫਿਰ ਤੂੰ ਕਹਿੰਦਾ ਹੈ ਮੈਨੂੰ ਕਿੰਨੇ ਛੋਇਆ? ਵੇਖੋ, ਉਹਨਾਂ ਨੇ ਬਹੁਤ ਬੰਦੇ ਉਹਨਾਂ ਨੂੰ ਛੋਹ ਰਹੇ ਸਨ, ਪਰ ਕੇਵਲ ਉਸ ਜਨਾਨੀ ਨੇ ਉਹਨਾਂ ਨੂੰ ਆਪਣੇ ਨਿਹਚਾ ਨਾਲ ਛੋਇਆ ਸੀ। ਉਹਨੇ ਇੱਧਰ ਉੱਧਰ ਨਜ਼ਰ ਮਾਰੀ, ਭਾਈ ਇਸ ਕੰਮ ਦੇ ਕਾਰਨ ਕਰਨ ਵਾਲੀ ਨੂੰ ਵੇਖੇ। ਉਹਨਾਂ ਨੂੰ ਅਜੇ ਵੀ ਪਤਾ ਨਹੀਂ ਸੀ ਉਹ ਜਨਾਨੀ ਕੌਣ ਸੀ। ਤਦ ਜਨਾਨੀ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਅਤੇ ਕੰਬਦੀ ਆਈ ਅਤੇ ਉਹਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਹਕੀਕਤ ਉਹਨੂੰ ਦੱਸ ਦਿੱਤੀ, ਤਾਂ ਉਹਨੇ ਉਸ ਨੂੰ ਆਖਿਆ, ਹੇ ਬੇਟੀ, ਤੇਰੀ ਨਿਹਚਾ ਅਤੇ ਮੇਰੇ 'ਤੇ ਭਰੋਸੇ ਅਤੇ ਯਕੀਨ ਨੇ ਤੈਨੂੰ ਚੰਗਾ ਕੀਤਾ, ਸਲਾਮਤ ਚਲੀ ਜਾ ਅਤੇ ਆਪਣੀ ਬਲਾ ਪੀੜਾ ਦੇ ਸਰੀਰਕ ਰੋਗ ਤੋਂ ਬਚੀ ਰਹਿ। ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆ ਕੇ ਜਰੂਸ ਨੂੰ ਆਖਿਆ, ਤੇਰੀ ਧੀ ਮਰ ਗਈ, ਸਭ ਲੋਕ ਕਹਿਣ ਲੱਗੇ। ਹਾਂ, ਇੱਕ ਮਿੰਟ ਇਹਦੇ ਬਾਰੇ ਸੋਚੋ, ਉਹਨੂੰ ਕਿਵੇਂ ਲੱਗਿਆ ਹੋਏਗਾ? ਉਸੇ ਵੇਲੇ ਉਹਨੇ ਕਿਹਾ, ਯੇਸੂ, ਕਾਸ਼ ਤੁਸੀਂ ਇੱਥੇ ਸਮਾਂ ਬਰਬਾਦ ਨਾ ਕੀਤਾ ਹੁੰਦਾ। ਇਹ 12 ਸਾਲਾਂ ਤੋਂ ਬਿਮਾਰ ਸੀ, ਇਹ ਤਦ ਤੱਕ ਥੰਮ ਸਕਦੀ ਸੀ ਜਦ ਤੁਸਾਂ ਨੇ ਪਰਤ ਆਉਣਾ ਸੀ। ਤੁਹਾਨੂੰ ਲੱਗਦਾ ਉਹ ਲੋਕ ਉਦਾਂ ਨਹੀਂ ਸੋਚਦੇ ਸਨ? ਉਹ ਵੀ ਸਾਡੇ ਵਰਗੇ ਮਨੁੱਖ ਸਨ ਬਾਈ। ਬਾਈਬਲ ਵਿੱਚ ਅਸੀਂ ਜਿੰਨਾ ਲੋਕਾਂ ਦੇ ਬਾਰੇ ਪੜ੍ਹਦੇ ਹਾਂ ਉਹ ਕਿਸੇ ਹੋਰ ਕਿਸਮ ਦੇ ਮਨੁੱਖ ਨਹੀਂ ਸੀਗੇ, ਉਹ ਸਾਡੇ ਵਰਗੇ ਸਨ, ਉਹਨਾਂ ਦੀਆਂ ਭਾਵਨਾਵਾਂ ਤੇ ਵਿਚਾਰ ਸਨ। ਬਾਈਬਲ 'ਚ ਇਹ ਵੀ ਲਿਖਿਆ ਕਿ ਏਲੀਆ ਦੀ ਸਰੀਰਕ ਬਣਾਵਟ ਸਾਡੇ ਵਰਗੀ ਸੀ। ਇਸ ਨਜ਼ਾਰੇ ਬਾਰੇ ਸੋਚੋ ਤੁਸੀਂ, ਬਹੁਤ ਦੇਰ ਹੋ ਗਈ ਹੈ, ਉਹ ਮਰ ਗਈ ਹੈ। ਗੁਰੂ ਜੀ ਨੂੰ ਉਹ ਮਰ ਗਈ ਤਾਂ ਕਿਉਂ ਹੋਰ ਖੇਚਲ ਪਾਉਂਦਾ ਹੈ? ਵਚਨ 36 ਪੜ੍ਹ ਕੇ ਮੈਨੂੰ ਚੰਗਾ ਮਹਿਸੂਸ ਹੋਇਆ। ਪਰ ਯਿਸੂ ਨੇ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰਕੇ ਉਹਨਾਂ ਦੀ ਗੱਲ ਸੁਣ ਕੇ ਉਹਨੂੰ ਅਨਸੁਣਾ ਕਰਕੇ ਯਿਸੂ ਨੇ ਸਮਾਜ ਦੇ ਸਰਦਾਰ ਨੂੰ ਆਖਿਆ, ਨਾ ਡਰ, ਕੇਵਲ ਨਿਹਚਾ ਕਰ। ਹੇ ਪ੍ਰਭੂ, ਸਿਰਫ ਨਿਹਚਾ ਕਰ, ਕਿਸੇ ਨੂੰ ਇੱਥੇ ਉਤਸਾਹ ਨਾਲ ਨੱਠਣਾ ਚਾਹੀਦਾ ਬਈ। ਜੋ ਗੱਲ ਉਹ ਕਹਿ ਰਹੇ ਸਨ ਉਹਦੀ ਪਰਵਾਹ ਨਾ ਕਰਕੇ ਯਿਸੂ ਨੇ ਕਿਹਾ, ਤੁਸੀਂ ਜਾਣਦੇ ਹੋ ਕਈ ਵਾਰ ਸਾਨੂੰ ਕੇਵਲ ਇਹ ਕਹਿਣਾ ਚਾਹੀਦਾ, ਸ਼ੈਤਾਨ ਮੈਂ ਤੈਨੂੰ ਸੁਣ ਰਿਹਾ ਹਾਂ ਪਰ ਮੈਂ ਤੇਰੀ ਪਰਵਾਹ ਨਹੀਂ ਕਰਾਂਗਾ, ਕਿਉਂਕਿ ਮੈਨੂੰ ਯਕੀਨ ਹੈ ਕਿ ਬਿਲਕੁਲ ਉਦਾਂ ਹੀ ਹੋਵੇਗਾ ਜਿਵੇਂ ਪਰਮੇਸ਼ਵਰ ਨੇ ਮੈਨੂੰ ਕਿਹਾ ਸੀ ਬਈ ਉਦਾਂ ਹੀ ਹੋਵੇਗਾ। ਤੁਸਾਂ ਲੋਕਾਂ ਨੂੰ ਘਰ ਜਾ ਕੇ ਥੋੜ੍ਹੀ ਗੱਲਬਾਤ ਕਰਨੀ ਪਏਗੀ, ਕਿੰਨੇ ਸਮਝ ਰਹੇ ਹਨ? ਸੁਣ ਕੇ ਪਰ ਪਰਵਾਹ ਨਾ ਕਰਕੇ ਤੁਹਾਨੂੰ ਸੰਕਾ ਨਾਲ ਵੀ ਇਹੋ ਕਰਨਾ ਹੈ। ਜੇ ਸ਼ੈਤਾਨ ਕਹੇ ਤੁਹਾਨੂੰ ਨਹੀਂ ਮਿਲੇਗਾ, ਤੁਸੀਂ ਕਹੋ ਹਾਂ, ਮਖੌਲ ਕਰ ਰਿਹਾ, ਮਾਫ ਕਰੀ, ਅਸੀਂ ਪਰਮੇਸ਼ਵਰ ਦੇ ਵਾਅਦਿਆਂ ਦੀ ਗੱਲ ਕਰ ਰਹੇ ਹਾਂ ਬਾਈ, ਅਸੀਂ ਕਿਸੇ ਆਮ ਬੰਦੇ ਦੀ ਗੱਲ ਨਹੀਂ ਕਰ ਰਹੇ ਹਾਂ, ਅਸੀਂ ਪਰਮੇਸ਼ਵਰ ਦੇ ਵਚਨ ਦੀ ਗੱਲ ਕਰ ਰਹੇ ਹਾਂ। ਅਸੀਂ ਇਸ ਬਾਰੇ ਬੋਲ ਰਹੇ ਹਾਂ ਜੋ ਕਰਨ ਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ। ਤੇਰੀ ਇਹ ਹਿੰਮਤ ਜੋ ਤੂੰ ਮੈਨੂੰ ਕਹੇ ਕਿ ਮੈਨੂੰ ਇਹ ਮਿਲਣ ਵਾਲਾ ਨਹੀਂ ਹੈ, ਮੈਂ ਇੱਕ ਮਿੰਟ ਬਾਅਦ ਇਹਦੇ 'ਤੇ ਪਰਤ ਆਉਂਗੀ, ਪਰ ਸੱਚ ਇਹ ਕਿ ਸਾਡੀ ਸਮੱਸਿਆ ਦਾ ਪਰਮੇਸ਼ਵਰ ਨਾਲ ਉਨਾ ਸੰਬੰਧ ਨਹੀਂ ਹੁੰਦਾ ਜਿੰਨਾ ਸਾਡੇ ਨਾਲ। ਮੇਰੇ ਖਿਆਲ ਨਾਲ ਸਾਨੂੰ ਸੰਕਾ ਹੁੰਦੀ ਕਿਉਂਕਿ ਅਸੀਂ ਸੰਕਾ ਕਰਦੇ ਹਾਂ ਪਰਮੇਸ਼ਵਰ ਤੋਂ ਬਹੁਤ ਵੱਧ ਆਪਣੇ ਆਪ 'ਤੇ। ਸਾਨੂੰ ਨੀਚਾ ਹੁੰਦਾ ਹੈ ਕਿ ਪਰਮੇਸ਼ਵਰ ਉਹ ਕਰਨਗੇ, ਪਰ ਸਾਨੂੰ ਇਹ ਨੀਚਾ ਨਹੀਂ ਹੁੰਦਾ ਕਿ ਉਹ ਸਾਡੇ ਲਈ ਕਰਨਗੇ। ਇਸ ਲਈ ਅੱਜ ਸਾਨੂੰ ਉਹਦੇ ਨਾਲ ਨਿਬੜਨਾ ਪਏਗਾ। ਸਾਨੂੰ ਗੱਲ ਕਰਨੀ ਚਾਹੀਦੀ ਕਿ ਪਰਮੇਸ਼ਵਰ ਸਾਡੇ ਬਾਰੇ ਕਿਵੇਂ ਮਹਿਸੂਸ ਕਰਦੇ ਨੇ, ਕਿਵੇਂ ਮੰਨਦੇ ਨੇ, ਜਦ ਵੀ ਜਾਂ ਸਾਡੇ 'ਚ ਬਹੁਤ ਕਮੀਆਂ ਹੁੰਦੀਆਂ ਹਨ। ਕਿ ਤੁਸੀਂ ਥੋੜ੍ਹਾ ਬਹੁਤ ਉਹ ਕਰਨ ਨੂੰ ਤਿਆਰ ਹੋ? ਮੈਂ ਮੰਨਦੀ ਹਾਂ ਕਿ ਪਰਮੇਸ਼ਵਰ ਤੋਂ ਕੁਝ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਦਲੇਰੀ ਨਾਲ ਸਿੰਘਾਸਨ ਕੋਲ ਆਉਣਾ ਚਾਹੀਦਾ ਹੈ। ਤੁਹਾਨੂੰ ਆਉਣਾ ਨਹੀਂ ਹੈ ਡਰ ਕੇ, ਸੰਕਾ ਅਤੇ ਨੀਚਾ ਦੇ ਬਗੈਰ। ਯਾਕੂਬ 1 ਵਿੱਚ ਸਾਫ਼ ਲਿਖਿਆ ਹੈ ਕਿ ਜਦ ਵੀ ਸਾਨੂੰ ਸਮੱਸਿਆ ਹੋਵੇ ਪਰਮੇਸ਼ਵਰ ਦੇ ਕੋਲ ਜਾ ਕੇ ਉਹਨਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਨੂੰ ਕਹਿ ਸਕਦੇ ਹੋ ਅਤੇ ਉਹ ਇੱਦਾਂ ਕਰਨਗੇ ਨੁਕਤਾਚੀਨੀ ਕਰਨ ਅਤੇ ਫਿਟਕਾਰਨ ਤੋਂ ਬਗੈਰ। ਇਹ ਯਾਕੂਬ 1 ਹੈ। ਨੁਕਤਾਚੀਨੀ ਅਤੇ ਫਿਟਕਾਰਨ ਤੋਂ ਬਗੈਰ, ਇਹਦਾ ਕੀ ਮਤਲਬ ਹੈ? ਉਹ ਪੁਰਾਣੇ ਪਾਪ ਚੇਤੇ ਨਹੀਂ ਕਰਾਉਂਦੇ, ਪੁਰਾਣੀਆਂ ਗੱਲਾਂ ਨੂੰ ਨਹੀਂ ਕੱਢਦੇ ਜੋ ਅਸਾਂ ਕੀਤੀਆਂ ਨੇ, ਅਤੇ ਇਹ ਨਹੀਂ ਕਹਿੰਦੇ ਅਸੀਂ ਆਪਣੀ ਬਦਸਲੂਕੀ ਕਰਨ ਮਦਦ ਦੀ ਆਸਾਂ ਨਹੀਂ ਕਰ ਸਕਦੇ। ਅਸਾਂ ਭਾਵੇਂ ਜੋ ਵੀ ਕੀਤਾ ਹੋਵੇ ਜੇ ਪਰਮੇਸ਼ਵਰ ਦੇ ਕੋਲ ਆਵਾਂਗੇ, ਦੱਸਾਂਗੇ, ਗਿਆਨ ਦੇਣਗੇ, ਸਾਨੂੰ ਦੱਸਣਗੇ ਕੀ ਕਰਨਾ ਚਾਹੀਦਾ ਸਾਡੇ ਹਾਲਾਤਾਂ ਵਿੱਚ। ਪਰ ਲਿਖਿਆ ਸਾਨੂੰ ਨਿਹਚਾ ਨਾਲ ਮੰਗਣਾ ਚਾਹੀਦਾ ਸੰਕਾ ਦੇ ਬਗੈਰ, ਕਿਉਂਕਿ ਜਦ ਅਸੀਂ ਸੰਕਾ ਕਰਦੇ ਹਾਂ ਅਸੀਂ ਹਵਾ ਦੀ ਤਰ੍ਹਾਂ ਇੱਥੇ ਉੱਥੇ ਉਛਾਲ ਮਾਰਦੇ ਹਾਂ। ਅਸੀਂ ਦੋ ਵਿਰੋਧੀ ਗੱਲਾਂ 'ਤੇ ਡਾਵਾਂਡੋਲ ਹੁੰਦੇ ਹਾਂ, ਅਤੇ ਮੇਰੇ ਲਈ ਦੋ ਚਿੱਤਾ ਹੋਣਾ ਅਤੇ ਇਹ ਫੈਸਲਾ ਕਰਨ ਲਾਇਕ ਨਾ ਹੋਣਾ ਕਿ ਕਿਹਦੇ 'ਤੇ ਨੀਚਾ ਕਰਨਾ ਹੈ, ਬੜਾ ਹੀ ਦੁਖਦਾਈ ਹੁੰਦਾ ਹੈ। ਅਸੀਂ ਜਾਂ ਤਾਂ ਪਰਮੇਸ਼ਵਰ 'ਤੇ ਨੀਚਾ ਕਰਾਂਗੇ ਜਾਂ ਫਿਰ ਵੈਰੀ 'ਤੇ ਨੀਚਾ ਕਰਾਂਗੇ। ਅਸੀਂ ਜਾਂ ਤਾਂ ਪਰਮੇਸ਼ਵਰ 'ਤੇ ਨੀਚਾ ਕਰਾਂਗੇ ਜਾਂ ਆਪਣੀ ਭਾਵਨਾਵਾਂ 'ਤੇ, ਜਾਂ ਤਾਂ ਪਰਮੇਸ਼ਵਰ 'ਤੇ ਨੀਚਾ ਕਰਾਂਗੇ ਜਾਂ ਉਹਦੇ 'ਤੇ ਜੋ ਲੋਕ ਕਹਿੰਦੇ ਨੇ, ਜਾਂ ਤਾਂ ਪਰਮੇਸ਼ਵਰ 'ਤੇ ਨੀਚਾ ਕਰਾਂਗੇ ਜਾਂ ਅਸੀਂ ਮਨ 'ਤੇ ਨੀਚਾ ਕਰਾਂਗੇ, ਅਸੀਂ ਜਾਂ ਤਾਂ ਪਰਮੇਸ਼ਵਰ 'ਤੇ ਕਰਾਂਗੇ ਜਾਂ ਹਾਲਾਤਾਂ 'ਤੇ। ਮੇਰੇ ਖਿਆਲ ਨਾਲ ਅਸੀਂ ਇੰਨੇ ਸਿਆਣੇ ਹਾਂ ਕਿ ਹੁਣ ਤੱਕ ਸਮਝ ਗਏ ਹੋਵਾਂਗੇ ਕਿ ਇਹਨਾਂ ਸਭ ਚੀਜ਼ਾਂ ਦੀ ਮਿਲ ਕੇ ਇੰਨੀ ਇੱਜ਼ਤ ਨਹੀਂ ਹੈ ਜਿੰਨੀ ਪਰਮੇਸ਼ਵਰ ਦੀ। ਸਾਨੂੰ ਆਪਣੇ ਵਿਸ਼ਵਾਸ ਨੂੰ ਮੁਕਤ ਕਰਨਾ ਚਾਹੀਦਾ ਪਰਮੇਸ਼ਵਰ ਤੋਂ ਪ੍ਰੇਰਿਤ ਕੰਮ ਕਰਕੇ, ਉਹਨਾਂ ਤੋਂ ਪ੍ਰੇਰਿਤ ਪ੍ਰਾਰਥਨਾ ਕਰਕੇ, ਅਤੇ ਅਜਿਹੀਆਂ ਗੱਲਾਂ ਬੋਲ ਕੇ ਜੋ ਪਰਮੇਸ਼ਵਰ ਦੇ ਵਚਨ ਨਾਲ ਸਹਿਮਤ ਹੋਣ। ਮੇਰੇ ਨਾਲ ਬਣੇ ਰਹੋ ਕਿਉਂਕਿ ਮੈਂ ਇੱਕ ਮਜ਼ੇਦਾਰ ਗੱਲ ਦੱਸਣ ਲਈ ਹੁਣੇ ਫਿਰ ਪਰਤ ਆਉਣ ਵਾਲੀ। ਮੈਂ ਉਹਨਾਂ ਕੁਝ ਨਵੇਂ ਮੌਕਿਆਂ ਦੇ ਲਈ ਬਹੁਤ ਉਤਸ਼ਾਹਿਤ ਹਾਂ ਜੋ ਅਸੀਂ ਉਪਲਬਧ ਕਰਵਾ ਰਹੇ ਹਾਂ, ਜਿਨ੍ਹਾਂ ਦੁਆਰਾ ਲੋਕ ਆਪਣੇ ਸ਼ਹਿਰਾਂ ਵਿੱਚੋਂ ਵੀ ਸ਼ਾਮਲ ਹੋ ਸਕਦੇ ਹਨ। ਆਪਣੀਆਂ ਕੁਝ ਸਭਾਵਾਂ ਦੌਰਾਨ ਅਸੀਂ ਬੈਟਰ ਰੋਜ਼, ਨਿਊਯਾਰਕ ਅਤੇ ਲੋਸ ਏਂਜਲਸ ਵਗੈਰਾ ਕੁਝ ਸ਼ਹਿਰਾਂ ਵਿੱਚ ਉੱਥੇ ਦੀਆਂ ਸੇਵਕਾਈਆਂ ਦੇ ਨਾਲ ਮਿਲ ਕੇ ਕੰਮ ਕੀਤਾ ਸੀ, ਅਤੇ ਕੁਝ ਦਿਨ ਪਹਿਲੇ ਅਸੀਂ ਬੈਟਰ ਰੋਜ਼ ਵਿੱਚ ਸਾਂ। ਲੋਕ ਉੱਥੇ ਸਭਾਵਾਂ ਵਿੱਚ ਹਜ਼ਾਰਾਂ ਡਾਇਪਰਸ ਅਤੇ ਵਾਈਪਸ ਲੈ ਕੇ ਆਏ ਸਨ ਤਾਂ ਜੋ ਅਸੀਂ ਉਹਨਾਂ ਨੂੰ ਉੱਥੇ ਦੇ ਇੱਕ ਆਸ਼ਰਮ ਨੂੰ ਦੇਈਏ, ਕਿਉਂਕਿ ਉਹਨਾਂ ਦੇ ਅਨੁਸਾਰ ਆਸ਼ਰਮ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਸੀ। ਸੋ ਇੱਕ ਨਜ਼ਰ ਵੇਖੋ ਤੁਸੀਂ ਆਪਣੇ ਸਮਾਜ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹੋ।
ਕੀ ਤੁਸੀਂ ਆਪਣੇ ਜੀਵਨ ਦੇ ਉਸ ਮੋੜ ਤੇ ਆਏ ਸੀ ਜਦ ਤੁਸੀਂ ਇਸ ਕਾਬਲ ਨਹੀਂ ਸੀ, ਜਾਂ ਤੁਸੀਂ ਸੋਚਿਆ ਸੀ ਮੈਂ ਇਸ ਹਫ਼ਤੇ ਡਾਇਪਰਸ ਲਈ ਪੈਸੇ ਕਿੱਥੋਂ ਦੇਵਾਂਗਾ? ਮੈਨੂੰ ਪਤਾ ਹੈ ਮਾਂ ਬਾਪ ਦੇ ਲਈ ਇਹ ਇੱਕ ਬਹੁਤ ਹੀ ਔਖਾ ਕੰਮ ਹੈ, ਆਪਣੇ ਬੱਚੇ ਨਾਲ ਪ੍ਰੇਮ ਕਰਨ ਵਾਲਿਆਂ ਲਈ ਇਹ ਬਹੁਤ ਔਖਾ ਹੁੰਦਾ ਹੈ। ਇਸ ਲਈ ਅਸੀਂ ਆਖਿਆ ਅਸੀਂ ਇਸ ਬਾਰੇ ਕੁਝ ਕਰ ਸਕਦੇ ਹਾਂ ਤੇ ਅਸੀਂ ਤੁਹਾਡੇ ਤੇ ਭਰੋਸਾ ਕਰਕੇ ਇਹ ਤੈਅ ਕੀਤਾ ਕਿ ਤੁਸੀਂ ਸਾਰੇ ਇਹ ਕਰ ਸਕਦੇ ਹੋ। ਇਸ ਦੇ ਲਈ ਮੈਂ ਇੱਥੇ ਇੱਕ ਨਮੂਨਾ ਲੈ ਕੇ ਆਇਆ ਹਾਂ ਉਹਨਾਂ ਸਾਰੇ ਡਾਇਪਰਸ ਦਾ ਤੇ ਵਾਈਪਸ ਦਾ ਜੋ ਤੁਸੀਂ ਇਕੱਠੇ ਕੀਤੇ ਹਨ ਤੇ ਇੱਥੇ ਲਿਆਏ ਹੋ। ਇਹ 2000 ਤੋਂ ਜ਼ਿਆਦਾ ਹੋਣਗੇ? ਬਿਲਕੁਲ ਠੀਕ, 2000 ਤੋਂ ਵੀ ਜ਼ਿਆਦਾ, ਯਾਨੀ 2500। ਇਹ ਸ਼ਾਇਦ 2500 ਹੋਣਗੇ। ਬਾਕੀ ਤੁਹਾਨੂੰ ਪਤਾ ਡਾਇਪਰਸ ਕਿੰਨੇ ਮਹਿੰਗੇ ਹੁੰਦੇ ਨੇ, ਕੋਈ ਇਸ ਤੇ ਆਮੀਨ ਕਹੇਗਾ? ਜੀ ਹਾਂ। ਇਸ ਲਈ ਮੈਂ ਕੇਵਲ ਬੁਨਿਆਦੀ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਵੇਖੋ ਕਿ ਇਹ ਇਸ ਦਾ ਕੇਵਲ ਇੱਕ ਨਮੂਨਾ ਹੈ ਜੋ ਤੁਸੀਂ ਕੀਤਾ ਹੈ। ਮੈਨੂੰ ਤੁਹਾਡੇ ਸਾਰਿਆਂ ਦੇ ਬਹੁਤ ਨਾਜ਼ ਹੈ। ਮੈਂ ਜਾਣਦਾ ਕਿ ਬੱਚਿਆਂ ਨਾਲ ਅਸੀਂ ਜਿੰਨੇ ਵੀ ਡਾਇਪਰਸ ਇਸਤੇਮਾਲ ਕਰਦੇ ਹਾਂ ਉਹਦੀ ਤਾਦਾਦ ਬਹੁਤ ਜ਼ਿਆਦਾ ਹੈ, ਇਸ ਲਈ ਸੱਚਮੁੱਚ ਬਹੁਤ ਵੱਡੀ ਅਸੀਸ ਹੋਵੇਗੀ ਬੈਟਨ ਰੂਜ ਦੀ ਦ ਹੀਲਿੰਗ ਪਲੇਸ ਡ੍ਰੀਮ ਸੈਂਟਰ ਦੇ ਲਈ। ਇਸ ਲਈ ਮੈਂ ਜਿੰਨੀ ਵਾਰੀ ਤੁਹਾਡਾ ਧੰਨਵਾਦ ਕਰਾਂ ਉਹ ਘੱਟ ਹੋਵੇਗਾ। ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਹ ਕਰਨ ਲਈ ਇੱਥੇ ਇਕੱਠੇ ਹੋਏ।
ਤੁਸੀਂ ਸ਼ਾਇਦ ਕਦੇ ਨਹੀਂ ਜਾਣ ਸਕੋਗੇ ਤੁਸੀਂ ਜੋਇਸ ਮਾਇਰ ਮਿਨਿਸਟਰੀਜ਼ ਲਈ ਕਿੰਨੇ ਅਹਿਮ ਹੋ। ਅਸੀਂ ਆਪਣੇ ਮਿੱਤਰਾਂ ਅਤੇ ਸਾਂਝੇਦਾਰਾਂ ਦੇ ਧੰਨਵਾਦੀ ਅਤੇ ਉਹਨਾਂ ਦੀ ਕਦਰ ਕਰਦੇ ਹਾਂ ਕਿਉਂਕਿ ਉਹਨਾਂ ਕਰਕੇ ਸਾਰੀ ਦੁਨੀਆ 'ਚ ਸੇਵਾ ਕਰਨਾ ਮੁਮਕਿਨ ਹੋਇਆ ਹੈ। ਅਸੀਂ ਮਿਲ ਕੇ ਭੁੱਖਿਆਂ ਨੂੰ ਖਵਾ ਰਹੇ ਹਾਂ, ਗਰੀਬਾਂ ਨੂੰ ਕੱਪੜੇ ਦੇ ਰਹੇ ਹਾਂ ਅਤੇ ਦੇਸ਼ਾਂ ਅੱਗੇ ਅੰਜੀਲ ਦਾ ਪ੍ਰਚਾਰ ਕਰ ਰਹੇ ਹਾਂ। ਕਿਰਪਾ ਕਰਕੇ ਸਾਨੂੰ ਸੰਪਰਕ ਕਰੋ ਜਾਂ jmminindia.org ਤੇ ਆਓ। ਆਪਣੀ ਪ੍ਰਾਰਥਨਾ ਲਈ ਬੇਨਤੀ ਦੱਸਣ ਲਈ ਸਾਡੇ ਸਾਧਨਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ। ਜੋਇਸ ਦੀਆਂ ਸਭਾਵਾਂ ਦਾ ਟਾਈਮ ਟੇਬਲ ਵੇਖੋ ਅਤੇ ਸਾਡੇ ਸਾਂਝੀਦਾਰ ਬਣੋ ਜਦ ਅਸੀਂ ਮਸੀਹ ਦਾ ਪ੍ਰੇਮ ਮੰਡੀਏ ਸਾਰੀ ਦੁਨੀਆ ਵਿੱਚ।
ਹੁਣੇ ਵੇਖੀ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਜੋਇਸ ਮਾਇਰ ਮਿਨਿਸਟਰੀਜ਼ ਦੇ ਮਿੱਤਰ ਅਤੇ ਸਾਂਝੀਦਾਰ।